बाबा बोलना क्या
साहब जी का उच्चारण किया शब्द बाबा बोलना क्या कही की बोलना है। ऐसा बोलना जेड़ी बोली उस परमात्मा दे नाल जोड़े। कला इंसान नहीं बोलता, ए वगदी हुई हवा भी बोलती है, डिगदे हुए पानी दे चरने भी बोलते हैं, पशु पंछी भी बोलते हैं, पानी विच रहने वाले जीव जंतु भी बोलते हैं, हवा चलती है वो भी बोलती है, दरख्तों के पत्ते भी बोलते हैं, हर चीज बोलती है, इंसान भी बोलता है, वगदे हुए खूह भी बोलते हैं, हर हट पी तू तू करे बोले पली बाण। गुरु ग्रंथ साहिब जी महाराज दा पावन उपदेश, बोलो जरूर पर ऐसा बोल कि जेड़ा बोल उस परमात्मा दे नाल जोड़े। एक बोली है जिस बोली नु सुन के कई बार इंसान दा मन सुखी होंदा है, ते कईयां दा बोल एडा भैड़ा हुंदा है कि सुन के बंदे दा तन मन सड़ जांदा है। इसे वास्ते सियाने कहंदे ने कि इंसान दा बोल तख्त भी दवांदा है, ते इंसान दा बोल तख्ता भी पाव, इंसान दा बोल इंसान नू राजा भी बना सकदा है और इंसान दा बोल ही इंसान नू फांसी ते भी चढ़ा सकदा है। तुलसीदास ने भी कहा ऐसी बोली बोलिए मन का आपा खोए, ऐसा बोल बोलो कि तुआडा मन भी शीतल होवे ते सुनन वाले दा मन भी खुश होवे। पर बोलना भी कई तरह दा है। गुरु ग्रंथ साहिब जी महाराज दा उपदेश है, कबीर साहब दा शब्द, हर जस सुने ना हर गुण गावे बातन ही असमान गिरावे। एहो जे लोकी भी है, करना कुछ नहीं, किस दा सवारना भी कुछ नहीं, पर गल्लां दे नाल ही आकाश नू धरती ते लै आना, भाव गल्लां दे नाल ही घर पूरा कर देना, पर सवारना किस दा कुछ भी नहीं। हर जस सुने ना हर गुण गावे ਪਾਤਨ ਹੀ ਅਸਮਾਨ ਗਿਰਾਵੇ। ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਕਬੀਰ ਸਾਹਿਬ ਕਹਿੰਦੇ ਨੇ, ਜਿਹੜੇ ਲੋਕ ਗੱਲਾਂ ਨਾਲ ਹੀ ਘਰ ਪੂਰਾ ਕਰਦੇ ਨੇ, ਨਾ ਹਰੀ ਦਾ ਜਸ ਕਰਦੇ ਨੇ, ਨਾ ਸੁਣਦੇ ਨੇ, ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ। ਤੇ ਬੋਲਣਾ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬਾਬਾ ਬੋਲੀਏ ਪਤ ਹੋਏ। ਪਤ ਕਹਿੰਦੇ ਨੇ ਇੱਜ਼ਤ ਨੂੰ। ਇਹੋ ਜਿਹੀ ਬੋਲੀ ਬੋਲੋ ਕਿ ਤੁਹਾਡੀ ਬੋਲੀ ਤੁਹਾਨੂੰ ਇੱਜ਼ਤ ਦਵਾਵੇ, ਤੁਹਾਨੂੰ ਮਾਨ ਦਵਾਵੇ। ਬਾਬਾ ਬੋਲੀਏ ਪਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਬੈਰੋ। ਜਿਤ ਬੋਲੀਏ ਪਤ ਪਾਈਏ, ਸੋ ਬੋਲਿਆ ਪਰਵਾਣ। ਜਿਤ ਬੋਲੀਏ ਪਤ ਪਾਈਏ, ਜਿਹੜੀ ਬੋਲੀ ਬੋਲਣ ਦੇ ਨਾਲ ਤੁਹਾਨੂੰ ਇੱਜ਼ਤ ਮਿਲੇ, ਐਸੀ ਬੋਲੀ ਬੋਲੋ। ਚੰਗਾ ਬੋਲ ਆਮ ਇਨਸਾਨ ਨੂੰ ਚੰਗਾ ਲੱਗਦਾ ਹੈ, ਉੱਥੇ ਚੰਗਾ ਬੋਲ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ। ਜਿਤ ਬੋਲੀਏ ਪਤ ਪਾਈਏ, ਸੋ ਬੋਲਿਆ ਪਰਵਾਣ। ਫਿੱਕਾ ਬੋਲ ਵੇ ਗੁਚਨਾ, ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ ਵੇ ਗੁਚਨਾ, ਫਿੱਕੀ ਬੋਲੀ ਖਰਵੀ ਬੋਲੀ ਇਨਸਾਨ ਨੂੰ ਮੂਰਖ ਬਣਾਉਂਦੀ ਏ, ਔਰ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ ਉਸ ਇਨਸਾਨ ਦੀ ਜਿਹੜਾ ਫਿੱਕਾ ਬੋਲਦਾ ਹੈ, ਖਰਵਾ ਬੋਲਦਾ ਹੈ। ਫਿੱਕਾ ਬੋਲ ਵੇ ਗੁਚਣਾ, ਸੁਣ ਮੂਰਖ ਮਨ ਅਜਾਣ। ਬਾਬਾ ਫਰੀਦ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਹਨ। ਬਾਬਾ ਫਰੀਦ ਕੀ ਕਹਿੰਦੇ ਨੇ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬਾਬਾ ਫਰੀਦ ਕਹਿੰਦੇ ਹਨ, ਬੋਲਣਾ ਹੈ ਸੱਚ ਬੋਲੋ, ਸੱਚ ਬੋਲਣਾ ਹੀ ਧਰਮ ਹੈ। ਜਿਹੜਾ ਬੰਦਾ ਸੱਚ ਨਹੀਂ ਬੋਲਦਾ, ਉਹ ਬੰਦਾ ਸੁੱਚਾ ਔਰ ਸੱਚਾ ਕਦੀ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖਦੇ ਹਾਂ ਔਰ ਕਹਿ ਵੀ ਦਿੰਦੇ ਐਸੇ ਬੰਦਿਆਂ ਨੂੰ, ਤੂੰ ਦਿਖਦਾ ਤੇ ਚੰਗਾ ਹੈ ਪਰ ਤੇਰੇ ਵਰਗਾ ਝੂਠਾ ਵੀ ਕੋਈ ਨਹੀਂ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ, ਮੂਰੇ ਤਾਂ ਚੋਲੀਏ। ਜੋ ਗੁਰੂ ਰਸਤਾ ਦੱਸਦਾ ਹੈ ਉਸ ਰਸਤੇ ਤੇ ਚੱਲੀਏ, ਤੇ ਗੁਰੂ ਤੇ ਇਹੋ ਹੀ ਕਹਿੰਦਾ, ਸੱਚ ਬੋਲੋ, ਸੱਚੇ ਦੇ ਨਾਲ ਜੁੜੋ। ਪਰ ਕਈ ਵਾਰੀ ਦੇਖਦੇ ਹਾਂ ਕਈ ਬੰਦੇ ਬੋਲਦੇ ਬਹੁਤ, ਮਤਲਬ ਹੋਵੇ ਭਾਵੇਂ ਨਾ, ਬੋਲਣਾ ਜ਼ਰੂਰ ਹੈ। ਇਸੇ ਤਰ੍ਹਾਂ ਇੱਕ ਬੰਦਾ ਆਪਣੇ ਘਰ ਤੋਂ ਚੱਲਿਆ, ਕਿਧਰੇ ਦੂਰ ਜਾਣਾ ਸੀ, ਰਾਤ ਪਈ, ਇੱਕ ਪਿੰਡ ਆਇਆ, ਇੱਕ ਘਰ ਦਾ ਬੂਹਾ ਖੜਕਾਇਆ। ਉਸ ਘਰ ਦੇ ਅੰਦਰ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ। ਇਸ ਨੇ ਕਿਹਾ, ਮਾਤਾ ਪਰਦੇਸੀ ਹਾਂ, ਰਾਤ ਕੱਟਣੀ। ਉਸ ਮਾਈ ਨੇ ਕਿਹਾ, ਕੋਈ ਗੱਲ ਨੀ, ਆ ਕਾਕਾ ਤੇਰਾ ਘਰ ਹੈ, ਆ ਘਰ ਆਰਾਮ ਕਰ। ਪਹਿਲਾਂ ਹੁੰਦਾ ਸੀ ਲੋਕ ਆਏ ਗਏ ਮੁਸਾਫਰਾਂ ਨੂੰ ਆਪਣੇ ਘਰ ਵਿੱਚ ਆਸਰਾ ਦਿੰਦੇ ਸਨ। ਅੱਜ ਕੱਲ੍ਹ ਤੇ ਹੁਣ ਮਾਹੌਲ ਵੱਖਰਾ ਹੈ। ਅੱਜ ਕੱਲ੍ਹ ਤੇ ਲੋਕੀ ਸੱਕਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਬਗਾਨਿਆਂ ਨੂੰ ਰਾਤ ਘਰ ਕੌਣ ਰੱਖੇ। ਮਾਈ ਨੇ ਕਿਹਾ, ਆ ਕਾਕਾ ਤੇਰਾ ਘਰ ਹੈ, ਰਾਤ ਰਹਿ। ਮਾਈ ਨੇ ਕਿਹਾ, ਕਾਕਾ ਤੈਨੂੰ ਭੁੱਖ ਲੱਗੀ ਹੋਵੇਗੀ, कुछ बना दे। इस बंदे ने कहा, माता मेरे कुल चौल है ने, चौल मैं दे देना, बना तू दे। माई ने पतीले विच पानी पाया, चौल पा के चुल्हे उत्ते रखे, पानी उबलन लग पिया। ए हुण माता दे कोल बह गया ते बोलन दी आदत बड़ी सी, एवें कोई ना कोई गल करी जावे। जद कोई गल ना सुझी, माई दे घर दे दरवाजे वाल देखिया, घर दे अंदर मझ बजी हुई सी। होर कुछ ना सुझिया ते कहन लगा, माता तेरे घर दा दरवाजा बड़ा छोटा है, जे तेरी मझ मर गई ते बाहर किवें कढेंगी। कहंदा, माई तेरे घर दा दरवाजा छोटा है, जे तेरी मझ मर गई ते बाहर किवें कढेंगी। माई नू बड़ा गुस्सा आया, कहन लगी, चंगा तेनू घर रखे है, मेरी मझ मारन लगा, चोली कर। माई कहन लगी, चोली अगे कर, अपनी कमीज अगे कर। इसने कमीज अगे की थी। माई ने ओ जड़ा चौलां दा पतीला सी पानी समेत एदी चोली विच पा दिता। कहन लगी, है फड़ अपनी चौल ते इथों तुरदा हो, चंगा तेनू घर रखे है, तू ते मेरी मझ मारन लगा। उबलदे हुए चौल पानी समेत चोली विच ने माई दे घरों तुरिया। ते रस्ते विच किसे ने पुछिया, ओ पाई तेरी चोली विच की है, तेरी चोली विच की है, पानी डिगदा जांदा है, की चोरिया तेरी चोली विचों। हुण समझ आ गई सी, कहन लगा, ए जुबान दा रस है, आखो सतनाम श्री वाहे। कहन लगा, ए मेरी बोली दा फल है, माड़ा बोलिया ते माड़ी बोली दा ए मैनू फल मिले है।
बाबा बोलना क्या कहिए, बाबा बोलना क्या कहिए, जैसे राम नाम रब रहिए। जैसे राम नाम रब रहिए, बाबा बोलना क्या कहिए, बाबा बोलना क्या कहिए।
बहुता बोलना भी माड़ा ते कई वरी बहुता चुप रहना भी। कई वरी देखदे आ कि कुछ बंदे मौन धारदे ने, मौनी अखवांदे ने, मुंह ते कपड़ा बन लैंदे ने कि असी बोलदे नहीं, मौनी रहना। ते गुरु साहिब जी कहंदे ने, परमात्मा ने जुबान दिती है बोलण वास्ते, सिमरन वास्ते। बोलना माड़ा नहीं, पर ये देखो कि बोलिया की है। ते साहब जी कहंदे हन, मोनी हो गए, मुंह तू कुछ नहीं बोलना, मुंह ते कपड़ा भी बन लिया, पर मन दे अंदर जे भांबड़ बलदे होण ते ऐसे मौन दा की फायदा।
बोले ना ही होए बैठा मोनी, अंतर कल्प पवाइए जोनी।
बारू ते मौन धार लिया ते मन दे अंदर भांबड़ मचदे हो, ऐसे मौन दा की फायदा। एक संत शीतल दास आनंदपुर साहब आया, नाम शीतल जी, ए बड़े शांत सुभा दे ने, बोलदे नहीं, सुथरा। गुरु गोबिंद सिंह जी महाराज के दरबार विच ए मखौलिया भी बड़ा सी ते गुरमुख भी बड़ा सी, पर मखौल मखौल विच ही सिख्या दे जांदा सी। सुथरे नूं पता लगा कि शीतल दास आया, कहंदे ने सानूं गुस्सा नहीं आंदा, मोनी है। ते सुथरा शीतल दास दे डेरे पहुंचिया, काफी लोग बैठे सन ते सुथरा जाके शीतल दास दे सामने बह गया। ते शीतल दास ने कहा कि पासी हो जा, ਸੁਥਰਾ ਹੋਰ ਅੱਗੇ ਹੋ ਗਿਆ। ਉਸਨੇ ਫਿਰ ਕੋਸ਼ਿਸ਼ ਕੀਤੀ ਕਿ ਸੁਥਰਾ ਪਰ ਹਟ ਕੇ ਬੈਠੇ ਤੇ ਸੁਥਰਾ ਹੋਰ ਅੱਗੇ ਹੋ ਜਾਵੇ। ਦੋ ਤਿੰਨ ਵਾਰੀ ਇਸੇ ਤਰ੍ਹਾਂ ਹੋਇਆ, ਸੁਥਰਾ ਅੱਗੋਂ ਨਾ ਪਾਸੇ ਹਟਿਆ ਤੇ ਸੀਤਲ ਦਾਸ ਨੂੰ ਗੁੱਸਾ ਚੜਿਆ। ਆਮ ਸਾਧੂਆਂ ਕੋਲ, ਵੈਰਾਗੀਆਂ ਕੋਲ ਇੱਕ ਚਿਮਟਾ ਹੁੰਦਾ ਹੈ ਜਿਹੜਾ ਪੁੱਠਾ ਗੜ ਛੱਡਦੇ ਨੇ ਜ਼ਮੀਨ ਵਿੱਚ। ਸੀਤਲ ਦਾਸ ਕੋਲ ਵੀ ਇਹ ਚਿਮਟਾ ਸੀ। ਚਿਮਟਾ ਪਕੜਿਆ ਤੇ ਸੁਥਰੇ ਦੇ ਦੁਆਲੇ ਹੋ ਗਿਆ। ਹੁਣ ਸੁਥਰਾ ਅੱਗੇ ਅੱਗੇ ਤੇ ਚਿਮਟਾ ਪਕੜ ਕੇ ਸੀਤਲ ਦਾਸ ਪਿੱਛੇ ਪਿੱਛੇ। ਹੁਣ ਇਹ ਤੇ ਸੁਥਰੇ ਦਾ ਇੱਕ ਖੇਲ ਸੀ ਤੇ ਸੁਥਰੇ ਨੇ ਕਿਹਾ, ਸੀਤਲ ਦਾਸ ਤੇਰਾ ਨਾਮ ਹੀ ਸੀਤਲ ਦਾਸ ਹੈ, ਅਸਲ ਵਿੱਚ ਤੇਰਾ ਨਾਮ ਅਗਨੀ ਦਾਸ ਹੋਣਾ ਚਾਹੀਦਾ। ਨਾਮ ਸੀਤਲ ਦਾਸ ਰਖਵਾਏ ਹੈ। ਉਹ ਤੂੰ ਕਹਿਣਾ ਕਿ ਮੇਰੇ ਵਰਗਾ ਸੀਤਲ ਸ਼ਾਂਤ ਸੁਭਾਅ ਦਾ ਕੋਈ ਨਹੀਂ ਤੇ ਅੰਦਰ ਤੇਰੇ ਕ੍ਰੋਧ ਦੇ ਭਾਂਬੜ ਪੈ ਮੱਚਦੇ ਨੇ। ਐਸੇ ਮੋਹਨ ਔਰ ਐਸੇ ਸੀਤਲ ਨਾਮ ਦਾ ਕਿਆ ਫਾਇਦਾ ਜੇ ਤੇਰੇ ਮਨ ਵਿੱਚ ਸ਼ਾਂਤੀ ਨਹੀਂ, ਜੇ ਤੇਰੇ ਮਨ ਵਿੱਚ ਪ੍ਰਭੂ ਦਾ ਪਿਆਰ ਨਹੀਂ।
ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈਏ ਜੋਨੀ।
ਔਰ ਬੋਲ ਕੈਸਾ, ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬੋਲੀ ਹੀ ਬੇਗਾਨੇ ਨੂੰ ਆਪਣਾ ਬਣਾਉਂਦੀ ਹੈ ਔਰ ਬੋਲੀ ਹੀ ਆਪਣੇ ਨੂੰ ਬੇਗਾਨਾ ਕਰ ਦਿੰਦੀ।
ਗੰਢ ਪਰੀਤਿ ਮਿੱਠੇ ਬੋਲ।
ਗੰਢ ਕਹਿੰਦੇ ਨੇ ਰਿਸ਼ਤਾ, ਸੰਬੰਧ। ਕਿਸੇ ਬੇਗਾਨੇ ਨੂੰ ਜੇ ਆਪਣਾ ਬਣਾਉਣਾ ਹੈ, ਉਹਦੇ ਨਾਲ ਮਿੱਠਾ ਬੋਲ ਬੋਲੀਏ ਤੇ ਬੇਗਾਨਾ ਵੀ ਆਪਣਾ ਹੋ ਜਾਏਗਾ, ਤੇ ਜੇ ਮਾੜੀ ਬੋਲੀ ਬੋਲਾਂਗੇ ਤੇ ਆਪਣਾ ਵੀ ਬੇਗਾਨਾ ਹੋ ਜਾਏਗਾ। ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ, ਕਿਸੇ ਨਾਲ ਵੀ ਪਿਆਰ ਦੀ ਸਾਂਝ ਪਾਣੀ ਹੈ ਤੇ ਮਿੱਠੇ ਬੋਲ ਬੋਲੋ। ਉਸ ਪ੍ਰਭੂ ਨਾਲ ਸਾਂਝ ਪਾਣੀ ਹੈ ਤਾਂ ਵੀ ਮਿੱਠਾ ਬੋਲੋ, ਉਹਦਾ ਨਾਮ ਬੋਲੋ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਿੱਠਾ ਬੋਲ, ਪਿਆਰਾ ਬੋਲ ਆਮ ਇਨਸਾਨ ਨੂੰ ਵੀ ਆਪਣਾ ਬਣਾਉਂਦਾ ਹੈ ਤੇ ਮਿੱਠਾ ਬੋਲ ਪ੍ਰਭੂ ਦਾ ਸਿਮਰਨ, ਪ੍ਰਭੂ ਦੇ ਨਾਲ ਸੰਬੰਧ ਬਣਾ ਦਿੰਦਾ ਹੈ।
ਬਾਬਾ ਬੋਲਨਾ ਕਿਆ ਕਹੀਏ, ਬਾਬਾ ਬੋਲਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ। ਬਾਬਾ ਬੋਲਨਾ ਕਿਆ ਕਹੀਏ, ਬਾਬਾ ਬੋਲਨਾ ਕਿਆ ਕਹੀਏ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੀ ਬੋਲੀ ਬੇਗਾਨਿਆਂ ਨੂੰ ਆਪਣਾ ਬਣਾਉਂਦੀ ਹੈ ਤੇ ਖਰ ਵੀ ਬੋਲੀ, ਮਾੜੀ ਬੋਲੀ ਆਪਣਿਆਂ ਨੂੰ ਬੇਗਾਨਿਆ ਕਰਦੀ ਹੈ। ਜਿਸ ਤਰ੍ਹਾਂ ਪਾਂਡਵਾਂ ਨੇ ਇੰਦਰਪ੍ਰਸਥ ਸ਼ਹਿਰ ਵਸਾਇਆ ਔਰ ਆਪਣੇ ਮਹਿਲਾਂ ਵਿੱਚ ਦੋ ਮਹਿਲ ਐਸੇ ਵੀ ਬਣਾਏ, ਇੱਕ ਮਹਿਲ ਐਸਾ ਜਿਹਦੇ ਅੰਦਰ ਪਾਣੀ ਹੈ ਪਰ ਇੰਜ ਲੱਗਦਾ ਜਿਵੇਂ ਕਿ ਫਰਸ਼ ਹੈ, ਦੂਸਰਾ ਮਹਿਲ ਜਿੱਥੇ ਫਰਸ਼ ਹੈ ਪਰ ਇੰਜ ਲੱਗਦਾ ਜਿਵੇਂ ਪਾਣੀ ਹੈ। ਪਾਂਡਵਾਂ ਨੇ ਸ਼ਹਿਰ ਵਸਾਇਆ, ਕੈਰਵਾਂ ਨੂੰ ਸ਼ਹਿਰ ਔਰ ਮਹਿਲ ਦਿਖਾਉਣ ਵਾਸਤੇ ਇੰਦਰਪ੍ਰਸਥ ਬੁਲਾਇਆ, ਦੁਰਯੋਧਨ ਆਪਣੇ ਭਰਾਵਾਂ ਦੇ ਨਾਲ ਪਾਂਡਵਾਂ ਦੇ ਮਹਿਲ ਦੇਖਣ ਵਾਸਤੇ ਆਇਆ। ਜਿੱਥੇ ਪਾਣੀ ਸੀ ਲੱਗਦਾ ਇਸ ਤਰ੍ਹਾਂ ਸੀ ਜਿਵੇਂ ਕਿ ਸੁੱਕੀ ਜਗ੍ਹਾ ਹੈ। ਦੁਰਯੋਧਨ ਨੇ ਸੁੱਕੀ ਜਗ੍ਹਾ ਸਮਝ ਕੇ ਪੈਰ ਰੱਖਿਆ ਪਰ ਹੈ ਸੀ ਪਾਣੀ। ਦੁਰਯੋਧਨ ਪਾਣੀ ਵਿੱਚ ਡਿੱਗ ਪਿਆ। ਦ੍ਰੋਪਦੀ ਜਿਹੜੀ ਪਾਂਡਵਾਂ ਦੀ ਪਤਨੀ ਸੀ, ਉਸਨੇ ਦੇਖਿਆ ਕਿ ਦੁਰਯੋਧਨ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਨੇ ਬੋਲੀ ਮਾਰੀ, ਬੋਲ ਬੋਲਿਆ, ਅੰਨੇ ਦੀ ਔਲਾਦ ਅੰਨੀ ਹੋਈ। ਦੁਰਯੋਧਨ ਨੂੰ ਬੜਾ ਗੁੱਸਾ ਲੱਗਾ। ਦੁਰਯੋਧਨ ਨੇ ਕਿਹਾ, ਦ੍ਰੋਪਦੀ ਤੂੰ ਲੱਗਦੀ ਸਾਡੀ ਭਾਬੀ ਹੈ, ਤੂੰ ਸਾਡੇ ਨਾਲ ਮਖੌਲ ਕਰਦੀ ਪਰ ਤੂੰ ਸਾਡੇ ਪਿਤਾ ਨੂੰ ਅੰਨਾ, ਸਾਡੇ ਪਿਤਾ ਨੂੰ ਅੰਨਾ ਆਖਿਆ ਹੈ, ਪਿਤਾ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ, ਤੂੰ ਸਾਨੂੰ ਕਿਹਾ ਅੰਨੇ ਦੀ ਔਲਾਦ ਅੰਨੀ, ਕਦੀ ਸਮਾਂ ਆਇਆ ਤੇ ਫਿਰ ਤੈਨੂੰ ਦੱਸਾਂਗੇ ਇਸ ਮਾੜੇ ਬੋਲ ਦਾ ਨਤੀਜਾ ਕੀ ਨਿਕਲਦਾ। ਔਰ ਫਿਰ ਉਹ ਸਮਾਂ ਆਇਆ, ਕੈਰਵਾਂ ਪਾਂਡਵਾਂ ਨੇ ਜੂਆ ਖੇਡਿਆ, ਕੈਰਵਾਂ ਨੇ ਧੋਖੇ ਦੇ ਨਾਲ ਜੂਏ ਦੇ ਵਿੱਚ ਪਾਂਡਵਾਂ ਦਾ ਸਾਰਾ ਰਾਜ ਭਾਗ ਜਿੱਤ ਲਿਆ, ਦ੍ਰੋਪਦੀ ਨੂੰ ਵੀ ਜਿੱਤ ਲਿਆ। ਜਿਸ ਵੇਲੇ ਪਾਂਡਵ ਦ੍ਰੋਪਦੀ ਹਾਰ ਗਏ, ਉਸ ਵਕਤ ਦੁਰਯੋਧਨ ਨੇ ਆਪਣੇ ਭਰਾ ਦੁਸ਼ਾਸਨ ਨੂੰ ਆਖਿਆ, ਜਾ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿੱਚ ਲੈ ਕੇ ਆ, ਅੱਜ ਮੈਂ ਉਹਨੂੰ ਦੱਸਾਂ ਕਿ ਕਿਸ ਤਰ੍ਹਾਂ ਮਾੜਾ ਬੋਲ ਬੋਲੀਦਾ, ਕਿਸ ਤਰ੍ਹਾਂ ਉਸਨੇ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ। ਦੁਸ਼ਾਸਨ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਭਰੇ ਦਰਬਾਰ ਵਿੱਚ ਲੈ ਕੇ ਆਇਆ। ਦ੍ਰੋਪਦੀ ਨੇ ਦੇਖਿਆ ਕਿ ਉਹਦੇ ਪੰਜ ਪਤੀ ਸਿਰ ਝੁਕਾ ਕੇ ਬੈਠੇ ਹਨ, ਵੱਡੇ ਵੱਡੇ ਯੋਧੇ ਦਰਬਾਰ ਵਿੱਚ ਬੈਠੇ ਹਨ, ਪਰ ਦੁਰਯੋਧਨ ਦੇ ਅੱਗੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ। ਦ੍ਰੋਪਦੀ ਨੇ ਉਸ ਵੇਲੇ ਕਿਹਾ ਦੁਰਯੋਧਨ ਨੂੰ, ਮੈਂ ਤੇਰੀ ਭਰਜਾਈ ਹਾਂ, ਤੇਰੀ ਭਾਬੀ ਹਾਂ, ਇਹ ਸਲੂਕ ਤੇਰੇ ਵਾਸਤੇ ਠੀਕ ਨਹੀਂ ਜੋ ਤੂੰ ਮੈਨੂੰ ਵਾਲਾਂ ਤੋਂ ਫੜ ਕੇ ਇਸ ਦਰਬਾਰ ਵਿੱਚ ਬੁਲਾਇਆ। ਤਾਂ ਦੁਰਯੋਧਨ ਨੇ ਉਸ ਵੇਲੇ ਗੁੱਸੇ ਨਾਲ ਆਖਿਆ, ਦ੍ਰੋਪਦੀ ਤੂੰ ਇੱਕ ਬੋਲ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ, ਤੇ ਅੱਜ ਮੈਂ ਤੈਨੂੰ ਦੱਸਦਾ ਕਿ ਅੰਨੇ ਦੀ ਔਲਾਦ ਅੰਨੀ ਕਿਸ ਤਰ੍ਹਾਂ ਹੁੰਦੀ ਹੈ। ਦੁਸ਼ਾਸਨ ਨੂੰ ਦੁਰਯੋਧਨ ਨੇ ਆਖਿਆ, ਦ੍ਰੋਪਦੀ ਦੀ ਸਾੜੀ ਉਤਾਰ ਕੇ ਪਰੇ ਦਰਬਾਰ ਦੇ ਵਿੱਚ ਇਸ ਦੀ ਬੇਇੱਜ਼ਤੀ ਕਰ ਦਿਓ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਹਨ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਜਿਹੜੇ ਸਿਪਾਹੀ ਹਨ ਉਹ ਦ੍ਰੋਪਦੀ ਦੀ ਸਾੜੀ ਖਿੱਚਦੇ ਹਨ, ਪਰ ਉਹ ਜਿਹੜੀ ਦ੍ਰੋਪਦੀ ਹੈ, ਅੱਖੀ ਮੀਟ ਧਿਆਨ ਤਰ ਆਹਾਂ ਹਾਂ ਹਾਂ ਕ੍ਰਿਸ਼ਨ ਕਰੇ ਬਿਲ ਲਾਂਦੀ, ਉਹ ਦ੍ਰੋਪਦੀ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕਰਦੀ ਏ। ਇਹ ਠੀਕ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਨੇ ਉਸਦੀ ਰੱਖਿਆ ਕੀਤੀ, ਪਰ ਦ੍ਰੋਪਦੀ ਨੂੰ ਜੋ ਸਜ਼ਾ ਮਿਲੀ ਇਸੇ ਕਰਕੇ ਮਿਲੀ ਕਿਉਂਕਿ ਉਸਨੇ ਮਾੜਾ ਬੋਲ ਬੋਲਿਆ ਸੀ, ਅੰਨੇ ਦੀ ਔਲਾਦ ਅੰਨੀ ਹੋਈ, ਔਰ ਕੈਰਵਾਂ ਨੇ ਰਾਜ ਭਾਗ ਜਿੱਤਿਆ, ਦ੍ਰੋਪਦੀ ਦੀ ਬੇਇੱਜ਼ਤੀ ਕੀਤੀ, ਔਰ ਅਖੀਰ ਨਤੀਜਾ ਕੀ ਨਿਕਲਿਆ, ਮਹਾਭਾਰਤ ਦਾ ਯੁੱਧ ਹੋਇਆ, ਲੱਖਾਂ ਲੋਕ ਇਸ ਲੜਾਈ ਵਿੱਚ ਮਾਰੇ ਗਏ, ਪਰ ਕਿਸ ਪਿੱਛੇ ਇੱਕੋ ਹੀ ਬੋਲੀ ਅੰਨੇ ਦੀ ਔਲਾਦ ਅੰਨੀ ਹੋਈ, ਇਸ ਮਾੜੀ ਬੋਲੀ ਨੇ ਲੱਖਾਂ ਲੋਕਾਂ ਦੀ ਜਾਨ ਗਵਾਈ, ਕਿੱਡਾ ਨੁਕਸਾਨ ਹੋਇਆ, ਇਤਨੇ ਲੋਕ ਮਰ ਗਏ ਕਿ ਇਸ ਲੜਾਈ ਨੂੰ ਹੀ ਲੋਕ ਮਹਾਭਾਰਤ ਕਹਿ ਕੇ ਯਾਦ ਕਰਨ ਲੱਗ ਪਏ। ਤਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਐਸੀ ਬੋਲੀ ਬੋਲੋ ਕਿ ਤੁਹਾਡਾ ਆਪਣਾ ਮਨ ਵੀ ਸੁਖੀ ਹੋਵੇ, ਸੁਣਨ ਵਾਲੇ ਦਾ ਮਨ ਵੀ ਸੁਖੀ ਹੋਵੇ। ਅਸੀਂ ਘਰ ਵਿੱਚ ਇੱਕ ਦੂਸਰੇ ਨਾਲ ਜੇ ਚੰਗਾ ਨਹੀਂ ਬੋਲਦੇ, ਸਾਡੇ ਘਰ ਵਿੱਚ ਵੀ ਕਲੇਸ਼ ਰਹੇਗਾ। ਇੱਕ ਕਹੇ ਦੂਸਰਾ ਮਨ ਰਵੇ, ਇੱਕ ਗੁੱਸੇ ਵਿੱਚ ਬੋਲਦਾ ਦੂਸਰਾ ਅੱਗੋਂ ਪਿਆਰ ਨਾਲ ਬੋਲੇ, ਘਰ ਦਾ ਕਲੇਸ਼ ਵੀ ਦੂਰ ਹੋ ਜਾਏਗਾ। ਪਰ ਜੇ ਬੰਦਾ ਇੱਕ ਗੁੱਸੇ ਵਿੱਚ ਬੋਲ ਰਿਹਾ ਤੇ ਦੂਸਰਾ ਵੀ ਅੱਗੋਂ ਗੁੱਸੇ ਨਾਲ ਬੋਲੇ, फिर घर विच कलेश होवेगा। ते जे बंदा ए सोचे ए माड़ा बोलदा है बेशक बोली जावे पर मैं माड़ा नहीं बोलना, ते ओदे नाल की होवेगा? जिहड़ा माड़ा बोलदा है खुद ही सोचेगा ए ते माड़ा बोलदा नहीं, फिर मैं माड़ा क्यों बोला। आओ भाई सारी बाणी कथा दा एहो ही निचोड़ है कि भाई चंगा बोलो मिठा बोलो, क्योंकि जिस बंदे दी बोली चंगी नहीं समझो एदे जीवन विच कुछ भी चंगा नहीं।
बाबा बोलना क्या कहिए, बाबा बोलना क्या कहिए, जैसे राम नाम रव रही, जैसे राम नाम रव रही। बाबा बोलना क्या कहिए, बाबा बोलना क्या कहिए।
कई कौड़ा बोलते बुरे बनते हैं, कई मिठा बोलते हैं चंगे लगते हैं, पर कई मिठा बोल के ठग भी लेंदे हैं। ऐसे ठगा तो भी बचना चाहिए। मिठी बोली का मतलब यह नहीं कि मिठा बोल के दूसरा नु ठगी जाओ, नहीं। मनो मिठा बोलना, भला करना, भला मंगना। गुरु ग्रंथ साहिब जी महाराज का उपदेश है, भगत नामदेव जी का शब्द है, भाई बोल दे असी भी हां, बोलदा परमेश्वर भी है। पर किस तरह?
खूब तेरी पगरी मीठे तेरे बोल, द्वारका नगरी काहे के मंगोल।
कहंदे हन ऐ परमात्मा तू भी बोलदा है, तेरी बोली बड़ी मिठी है। कपड़े चंगे पाए होन बंदा दिसे भी चंगा, पर बोले कौड़ा ते किड्डा भैड़ा लगदा है। जे चंगे वस्त्र पाए ने सोहना लगदा है भाई, ते बोली भी मिठी रख, ते बोलो पर कैसा, जिस बोलत मुख पवित्र होए। ऐसा बोलो कि तुहाडा मुंह पवित्र होवे। ते गुरु साहिब जी कहंदे हन बोलदा बबिया भी है। ऐ बंदिया जे तू चंगा नहीं बोलदा तेरे नाल उत्ते बबिया ही चंगा है।
बबीहा अमृत वेले बोलिया तांदर सुनी पुकार, मेघे नु फुरमान हुआ बरसो कृपा तार।
गुरु साहिब जी कहंदे ने आ इंसान बबीए कोल सिखिया लै, अमृत वेले उठ बबीए दी तरह बोल, गुरमुख बन, उस परमात्मा नु याद कर। जद परमात्मा नु याद करेगा तो फिर गुरु भी जिस तरह बरसात पैंदी है इस तरह तेरे ते दया होके मेहरां दा मीह वरसावेगा। आओ भाई इस कीर्तन तो अज आपां सिख्या लईए, बेशक घट बोलीए पर चंगा बोलीए मिठा बोलीए, ताकि सुनन वाला साडे नाल प्यार करे और साड़ी बोली सुन के ओदा भी मन सुखी होवे और असी भी सुखी होइए।
बाबा बोलना क्या कहिए, बाबा बोलना क्या कहिए, जैसे राम नाम रव रहिए, जैसे राम नाम रव रहिए। बाबा बोलना क्या कहिए, बाबा बोलना क्या कहिए।
अंत विच ही हुई आखांगे अपने घरां दे माहौल नूं सुधारण वास्ते मिठा बोलना शुरू करिए, एक दूसरे दा आदर मान करना शुरू करिए।
बाबा बोलना क्या कहिए, बाबा बोल जैसे राम नाम रव रही, जैसे राम नाम रव रही।
ਕਿਆ